ਕੂਚ ਬਾਪ ਸੱਤ ਯਹੋਵਾ ਵੱਲੋਂ ਲਹੂ ਦੀ ਬਵਾ। ਯਹੋਵਾ ਨੇ ਮੂਸਾ ਨੂੰ ਆਖਿਆ, ਵੇਖ ਮੈਂ ਤੈਨੂੰ ਫਿਰਾਉਣ ਲਈ ਪਰਮੇਸ਼ਵਰ ਜਿਹਾ ਠਹਿਰਾਇਆ ਹੈ, ਅਤੇ ਤੇਰਾ ਭਰਾ ਹਰੂਨ ਤੇਰੇ ਲਈ ਨਬੀ ਹੋਵੇਗਾ। ਤੂੰ ਉਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ ਕਰੀ, ਔਰ ਤੇਰਾ ਭਰਾ ਹਰੂਨ ਫਿਰਾਉਣ ਨਾਲ ਗੱਲਾਂ ਕਰੇਗਾ ਕਿ ਉਹ ਇਜ਼ਰਾਈਲੀਆਂ ਨੂੰ ਆਪਣੇ ਦੇਸ਼ ਤੋਂ ਜਾਣ ਦੇਵੇ, ਔਰ ਮੈਂ ਫਿਰਾਉਣ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ, ਔਰ ਆਪਣੇ ਨਿਸ਼ਾਨਾਂ ਔਰ ਅਚਰਜ ਕੰਮਾਂ ਨੂੰ ਮਿਸਰ ਦੇਸ਼ ਵਿਚ ਵਧਾਵਾਂਗਾ। ਪਰ ਫਿਰਾਉਣ ਤੁਹਾਡੀ ਨਹੀਂ ਸੁਣੇਗਾ, ਔਰ ਮੈਂ ਆਪਣਾ ਹੱਥ ਮਿਸਰ ਉੱਤੇ ਪਾਵਾਂਗਾ, ਅਤੇ ਆਪਣੀਆਂ ਸੈਨਾ ਅਰਥਾਰਥ ਆਪਣੀ ਪਰਜਾ ਇਜ਼ਰਾਈਲ ਨੂੰ ਵੱਡੀਆਂ ਨਿਆਵਾਂ ਨਾਲ ਮਿਸਰ ਦੇਸ਼ ਤੋਂ ਬਾਹਰ ਲੈ ਆਵਾਂਗਾ। ਤਾਂ ਮਿਸਰੀ ਜਾਣਨਗੇ ਕਿ ਮੈਂ ਯਹੋਵਾ ਹਾਂ, ਜਦ ਮੈਂ ਮਿਸਰ ਉੱਤੇ ਆਪਣਾ ਹੱਥ ਪਸਾਰਾਂਗਾ ਔਰ ਇਸਰਾਇਲੀਆਂ ਨੂੰ ਉਨ੍ਹਾਂ ਵਿਚੋਂ ਕੱਢ ਲਿਆਵਾਂਗਾ। ਤਾਂ ਮੂਸਾ ਅਤੇ ਹਰੂਨ ਨੇ ਉਵੇਂ ਕੀਤਾ ਜਿਵੇਂ ਯਹੋਵਾ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਉਵੇਂ ਹੀ ਕੀਤਾ। ਅਤੇ ਜਿਸ ਵੇਲੇ ਉਨ੍ਹਾਂ ਦੋਹਾਂ ਨੇ ਫਿਰਾਉਣ ਨਾਲ ਗੱਲ ਕੀਤੀ, ਮੂਸਾ 80 ਵਰ੍ਹਿਆਂ ਦਾ ਔਰ ਹਰੂਨ 83 ਵਰ੍ਹਿਆਂ ਦਾ ਸੀ, ਤਾਂ ਯਹੋਵਾ ਨੇ ਮੂਸਾ ਔਰ ਹਰੂਨ ਨੂੰ ਐਂ ਆਖਿਆ, ਜਦ ਫਿਰਾਉਣ ਤੁਹਾਡੇ ਨਾਲ ਇਹ ਗੱਲ ਕਰੇ ਕਿ ਤੁਸੀਂ ਕੋਈ ਅਚਰਜ ਕੰਮ ਵਿਖਾਓ, ਤਾਂ ਤੂੰ ਹਰੂਨ ਨੂੰ ਆਖੀ ਕਿ ਤੂੰ ਆਪਣਾ ਡਾਂਗ ਲੈ ਕੇ ਫਿਰਾਉਣ ਅੱਗੇ ਸੁੱਟ ਦੇ, ਤਾਂ ਜੋ ਉਹ ਇਕ ਸਰਾਲ ਹੋ ਜਾਵੇ। ਸੋ ਮੂਸਾ ਅਤੇ ਹਰੂਨ ਫਿਰਾਉਣ ਕੋਲ ਗਏ ਔਰ ਉਵੇਂ ਕੀਤਾ ਜਿਵੇਂ ਯਹੋਵਾ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਹਰੂਨ ਨੇ ਆਪਣਾ ਡਾਂਗ ਫਿਰਾਉਣ ਦੇ ਅੱਗੇ ਔਰ ਉਸਦੇ ਟਹਿਲੂਆਂ ਦੇ ਅੱਗੇ ਸੁੱਟਿਆ, ਤਾਂ ਉਹ ਸਰਾਲ ਹੋ ਗਿਆ। ਫਿਰ ਫਿਰਾਉਣ ਨੇ ਵੀ ਸਿਆਣਿਆਂ ਔਰ ਮੰਤਰੀਆਂ ਨੂੰ ਸੱਦਿਆ, ਤਾਂ ਮਿਸਰ ਦੇ ਜਾਦੂਗਰਾਂ ਨੇ ਵੀ ਆਪਣੇ ਮੰਤਰਾਂ ਜੰਤਰਾਂ ਨਾਲ ਤਿਵੇਂ ਹੀ ਕੀਤਾ। ਉਨ੍ਹਾਂ ਸਭਨਾਂ ਨੇ ਆਪਣੇ ਆਪਣੇ ਡਾਂਗੇ ਸੁੱਟੇ ਔਰ ਉਹ ਸਰਾਲਾ ਹੋ ਗਏ, ਪਰ ਹਰੂਨ ਦਾ ਡਾਂਗ ਉਨ੍ਹਾਂ ਦੇ ਡਾਂਗੀਆਂ ਨੂੰ ਨਿਗਲ ਗਿਆ। ਤਾਂ ਫਿਰਾਉਣ ਦਾ ਮਨ ਕਠੋਰ ਹੋ ਗਿਆ ਔਰ ਉਸ ਉਨ੍ਹਾਂ ਦੀ ਨਾ ਸੁਣੀ ਜਿਵੇਂ ਯਹੋਵਾ ਨੇ ਗੱਲ ਕੀਤੀ ਸੀ। ਫਿਰ ਯਹੋਵਾ ਨੇ ਮੂਸਾ ਨੂੰ ਆਖਿਆ, ਫਿਰਾਉਣ ਦਾ ਮਨ ਭਾਰੀ ਹੋ ਗਿਆ ਹੈ, ਜੋ ਉਹ ਲੋਕਾਂ ਨੂੰ ਨਹੀਂ ਜਾਣ ਦਿੰਦਾ। ਤੂੰ ਸਵੇਰੇ ਫਿਰਾਉਣ ਕੋਲ ਚਲਿਆ ਜਾ, ਵੇਖ ਉਹ ਪਾਣੀ ਵੱਲ ਬਾਹਰ ਜਾਂਦਾ ਹੈ, ਤੂੰ ਦਰਿਆ ਦੇ ਕੰਢੇ ਉਸਦੇ ਮਿਲਣ ਲਈ ਖੜਾ ਹੋ ਜਾਵੀ, ਔਰ ਉਹ ਡਾਂਗ ਜਿਹੜਾ ਸੱਪ ਹੋ ਗਿਆ ਸੀ ਆਪਣੇ ਹੱਥ ਵਿਚ ਲਵੀ, ਔਰ ਤੂੰ ਉਹਨੂੰ ਆਖੀ, ਯਹੋਵਾ ਇਬਰਾਨੀਆਂ ਦੇ ਪਰਮੇਸ਼ਵਰ ਨੇ ਮੈਨੂੰ ਤੇਰੇ ਕੋਲ ਇਹ ਫਰਮਾ ਕੇ ਘੱਲਿਆ ਹੈ, ਭਾਈ ਮੇਰੀ ਪਰਜਾ ਨੂੰ ਜਾਣ ਦੇ, ਤਾਂ ਜੋ ਉਹ ਉਜਾੜ ਵਿਚ ਮੇਰੀ ਉਪਾਸਨਾ ਕਰੇ, ਅਤੇ ਵੇਖ ਹੁਣ ਤੀਕ ਮੈਂ ਤੇਰੀ ਨਹੀਂ ਸੁਣੀ। ਯਹੋਵਾ ਐਂ ਫਰਮਾਉਂਦਾ ਹੈ ਕਿ ਤੂੰ ਇਸ ਤੋਂ ਜਾਣੇਗਾ ਕਿ ਮੈਂ ਯਹੋਵਾ ਹਾਂ। ਵੇਖ ਮੈਂ ਇਹ ਡਾਂਗ ਜਿਹੜਾ ਮੇਰੇ ਹੱਥ ਵਿਚ ਹੈ ਪਾਣੀਆਂ ਉੱਤੇ ਜਿਹੜੇ ਦਰਿਆ ਵਿਚ ਹਨ ਮਾਰਾਂਗਾ, ਅਤੇ ਉਹ ਲਹੂ ਹੋ ਜਾਣਗੇ, ਔਰ ਮੱਛੀਆਂ ਜਿਹੜੀਆਂ ਦਰਿਆ ਵਿਚ ਹਨ ਮਰ ਜਾਣਗੀਆਂ, ਔਰ ਦਰਿਆ ਤੋਂ ਸੜਿਆਨ ਆਵੇਗੀ, ਅਤੇ ਮਿਸਰੀ ਦਰਿਆ ਦੇ ਪਾਣੀ ਨੂੰ ਪੀਣ ਤੋਂ ਘਿਰਨ ਕਰਨਗੇ। ਫਿਰ ਯਹੋਵਾ ਨੇ ਮੂਸਾ ਨੂੰ ਆਖਿਆ, ਹਰੂਨ ਨੂੰ ਆਖ ਕਿ ਆਪਣਾ ਡਾਂਗ ਲਏ ਔਰ ਆਪਣਾ ਹੱਥ ਮਿਸਰ ਦੇ ਪਾਣੀਆਂ ਉੱਤੇ ਅਰਥਾਰਤ ਉਨ੍ਹਾਂ ਦੀਆਂ ਨਹਿਰਾਂ ਉੱਤੇ, ਉਨ੍ਹਾਂ ਦੇ ਦਰਿਆਵਾਂ ਉੱਤੇ ਔਰ ਉਨ੍ਹਾਂ ਦੇ ਤਲਾਬਾਂ ਉੱਤੇ ਔਰ ਉਨ੍ਹਾਂ ਦੇ ਪਾਣੀਆਂ ਦੇ ਸਾਰੇ ਜ਼ਖੀਰਿਆਂ ਉੱਤੇ ਪਸਾਰੇ, ਤਾਂ ਜੋ ਉਹ ਲਹੂ ਹੋ ਜਾਣ, ਅਤੇ ਸਾਰੇ ਮਿਸਰ ਦੇਸ਼ ਵਿਚ ਲੱਕੜੀ ਔਰ ਪੱਥਰ ਦੇ ਭਾਂਡਿਆਂ ਵਿਚ ਲਹੂ ਹੋ ਜਾਵੇਗਾ। ਤਾਂ ਮੂਸਾ ਔਰ ਹਰੂਨ ਨੇ ਉਵੇਂ ਕੀਤਾ ਜਿਵੇਂ ਯਹੋਵਾ ਨੇ ਹੁਕਮ ਦਿੱਤਾ। ਤਾਂ ਉਸ ਡਾਂਗ ਉਤਾਂਹ ਚੁੱਕ ਕੇ ਫਿਰਾਉਣ ਦੀਆਂ ਅੱਖਾਂ ਦੇ ਅੱਗੇ ਔਰ ਉਸ ਦੇ ਟਹਿਲੂਆਂ ਦੀਆਂ ਅੱਖਾਂ ਦੇ ਅੱਗੇ ਦਰਿਆ ਦੇ ਪਾਣੀਆਂ ਉੱਤੇ ਮਾਰਿਆ, ਤਾਂ ਸਾਰੇ ਪਾਣੀ ਜਿਹੜੇ ਦਰਿਆ ਵਿਚ ਸਨ ਲਹੂ ਬਣ ਗਏ, ਅਤੇ ਮੱਛੀਆਂ ਜਿਹੜੀਆਂ ਦਰਿਆ ਵਿਚ ਸਨ ਮਰ ਗਈਆਂ ਔਰ ਦਰਿਆ ਤੋਂ ਸੜਿਆਨ ਆਈ ਔਰ ਮਿਸਰੀ ਦਰਿਆ ਦਾ ਪਾਣੀ ਪੀ ਨਾ ਸਕਦੇ ਸਨ ਔਰ ਮਿਸਰ ਦੇ ਸਾਰੇ ਦੇਸ਼ ਵਿਚ ਲਹੂ ਹੋ ਗਿਆ। ਤਾਂ ਮਿਸਰ ਦੇ ਜਾਦੂਗਰਾਂ ਨੇ ਆਪਣੇ ਮੰਤਰਾਂ ਜੰਤਰਾਂ ਨਾਲ ਉਵੇਂ ਹੀ ਕੀਤਾ, ਪਰ ਫਰਾਉਨ ਦਾ ਮਨ ਕਠੋਰ ਹੋ ਗਿਆ ਜੋ ਉਸ ਉਨ੍ਹਾਂ ਦੀ ਨਾ ਸੁਣੀ ਜਿਵੇਂ ਯਹੋਵਾ ਨੇ ਫਰਮਾਇਆ ਸੀ। ਤਾਂ ਫਰਾਉਨ ਮੁੜ ਕੇ ਆਪਣੀ ਮਹਿਲੀ ਜਾ ਵੜਿਆ ਔਰ ਇਸ ਗੱਲ ਉੱਤੇ ਵੀ ਆਪਣਾ ਮਨ ਨਾ ਤਰਿਆ। ਤਾਂ ਸਾਰੇ ਮਿਸਰੀ ਦਰਿਆ ਦੇ ਆਲੇ ਦੁਆਲੇ ਪੀਣ ਦੇ ਪਾਣੀ ਲਈ ਪੁੱਟਣ ਲੱਗੇ ਕਿਉਂਜੋ ਉਹ ਦਰਿਆ ਦਾ ਪਾਣੀ ਨਾ ਪੀ ਸਕੇ। ਔਰ 7 ਦਿਨ ਪੂਰੇ ਹੋਏ ਉਸ ਦੇ ਪਿੱਛੋਂ ਕਿ ਯਹੋਵਾ ਨੇ ਦਰਿਆ ਨੂੰ ਮਾਰਿਆ।